साहिब जी चक्कर चिहन अरबन जात हर पात नहिं देहे रूप रंग अर रेख भेख को कहना सकत केहे अचल मूरत अनभव प्रकाश समितोज कहिजै कोट इंदर इंदराण साहे साहाण गणिजै त्रिभवन महीप सुर नर असुर नेत नेत बन तृण कहत त्वय सर्व नाम कथय कवन कर्म नाम वर्णत सुमत कहा बुद्ध प्रभ तुष हमारी बारन सके मेहमा जो तिहारी हम ना सकत कर सिफत तुम्हारी आप ले हो तुम कथा सुधारी मूक उजरे शास्त्र खाट पिंग गिरन चढ़ जाए अंध लखे बदरो सुने जो काल कृपा कराए सज्जन सच्चा पातशाह सिर साहां दैसा जिस पास बैठे सो ही है सबना दा वेसा जिस पास बैठे सो ही है सबना दा वेसा
सतनाम श्री वाहिगुरु साहिब जीओ गौड़ी गौरे रे एनस एक नाम जो जागे केतक सिद्ध भय लिव लागे एनस एक नाम जो जागे केतक सिद्ध भय लिव लागे साधक सिद्ध सगल मन हारे एक नाम कल्प तर तारे जो हर हरे सो होहे ना आना कहे कबीर राम नाम पसन्ना जो हर हरे होए सो होहे ना आना कहे कबीर राम नाम पसन्ना वाहिगुरु का खालसा वाहिगुरु की फतेह
जुगो जुग अटल चावर शतर तख्त दे मालक प्रताप सतगुरु गरीब नवाज अंतरजामी सतगुरां दी पावन पवित्र हजूरी अंदर सुभायमान गुरु स्वरूप गुरु खालसा साध संगत जीओ वाहिगुरु जी का खालसा वाहिगुरु जी की फतेह सतगुरु पातशाह जी दी महान कृपा रहमत हो रही है शाम दे समय दे सुंदर दीवान सजे हन सजे हुए दीवाना अंदर गुरबाणी स्वरूप सतगुरु पातशाह जी दे हजूर सो दर रहरा साहिब जी दी पावन बाणी दे पाठ उपरंत अमृतमई पावन बाणी दे कीर्तन आप संगतां ने सरवण करना कीते हन सो अज दा जो दीवान है ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਮਾਨੋ ਚਾਹਰ ਤਿਨ੍ਹਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬਚਨ ਕਹੇ ਨੇ, ਧਨ ਜੀਉ ਤਿਸ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੀ ਰਸਨਾ ਦੇ ਉੱਪਰ ਹਰੀ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਹੈ ਔਰ ਚਿੱਤ ਦੇ ਵਿੱਚ ਧਰਮ ਯੁੱਧ ਦੀਆਂ ਵਿਚਾਰਾਂ ਕਰਦੇ ਹਨ। ਸੋ ਗੁਰੂ ਕੀ ਬਾਣੀ ਦੇ ਅੰਦਰ ਐਸੇ ਮਹਾਨ ਪੁਰਖਾਂ ਦੇ ਸੰਬੰਧ ਦੇ ਵਿੱਚ ਬਚਨ ਕਹੇ ਨੇ, ਕਹਿੰਦੇ ਜਿੱਥੇ ਉਹ ਧੰਤਾ ਦੇ ਯੋਗ ਨੇ ਉਹਨਾਂ ਦੇ ਮਾਤਾ ਪਿਤਾ ਵੀ ਧੰਤਾ ਦੇ ਯੋਗ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ, ਧਨ ਜਾਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਕਹਿੰਦੇ ਐਸੇ ਸੂਰਬੀਰ ਬਹਾਦਰ ਨੂੰ ਜਨਮ ਦੇਣ ਵਾਲੀ ਮਾਤਾ ਧੰਤਾ ਦੇ ਯੋਗ ਹੈ ਜਿਹਨੇ ਐਸੇ ਪੁੱਤਰ ਨੂੰ ਜਨਮ ਦਿੱਤਾ, ਔਰ ਧਨ ਪਿਤਾ ਪ੍ਰਧਾਨ ਉਸਦੇ ਪਿਤਾ ਜੀ ਵੀ ਧੰਤਾ ਦੇ ਯੋਗ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਮਹਾਨ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਬੇਅੰਤ ਬਚਨ ਕੀਤੇ ਹਨ। ਕਿਸੇ ਵਿਦਵਾਨ ਦੇ ਬਚਨ ਹਨ, ਜਾਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਾਹੇ ਤਾਂ ਜਾਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਸੋ ਇਸ ਵਾਸਤੇ ਐਸੇ ਜੋ ਮਹਾਨ ਪੁਰਖ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਆਪਣੇ ਨੂੰ ਤਿਆਗ ਕਰਕੇ ਉੱਚੇ ਉੱਠ ਕਰਕੇ ਸਿੱਖ ਕੌਮ ਦੇ ਵਾਸਤੇ ਆਪਣੇ ਸ਼ਹੀਦੀ ਪ੍ਰਾਪਤ ਕੀਤੀ ਹੈ, ਅੱਜ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਸੁੰਦਰ ਦੀਵਾਨ ਸਜੇ ਹਨ। ਸੋ ਬੇਨਤੀ ਹੈ ਕਿ ਇਸ ਅਸਥਾਨ 'ਤੇ ਜੋ ਲੜੀਵਾਰ ਰੂਪ ਦੇ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੋਈ ਹੈ, ਆਓ ਕੁਝ ਸਮੇਂ ਵਾਸਤੇ ਗੁਰੂ ਕੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਜਿਸ ਪ੍ਰਕਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਤ ਬੁੱਧੀ ਬਖਸ਼ਿਸ਼ ਕਰਨਗੇ, ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਦਰ ਕਰਕੇ ਗੁਰੂ ਚਰਨਾਂ ਵਿੱਚ ਜੋੜ ਕਰਕੇ ਸਰਵਣ ਕਰਨਾ ਕਰੀਏ ਜੀ।
ਗੌੜੇ ਗੁਆਰੇ
ਗੌੜੀ ਰਾਗ ਹੈ, ਗੁਆਰੇ ਦੀ ਜਾਤੀ ਦਾ ਨਾਮ ਹੈ। ਗੁਆਰੇ ਦੀ ਇੱਕ ਗੌੜੀ ਦੀ ਜਾਤੀ ਹੈ। ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ। ਸੋ ਇਸ ਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਮਹਾਨ ਮਹਿਮਾ ਕਰਦੇ ਹੋਏ ਬਚਨ ਕਰਦੇ ਹਨ,
ਐਨਸ ਏਕ ਨਾਮ ਜੋ ਜਾਗੇ।
ਐਹਨ ਇਸ ਕਹੀਏ ਜੋ ਦਿਨ ਅਤੇ ਰਾਤ ਦੀ ਸੰਗਿਆ ਨੂੰ ਮੁੱਖ ਰਾਖ ਕਰਕੇ ਜਿਹੜੇ ਪੁਰਸ਼ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗੇ ਕਹੀਏ ਜਾਗਦੇ ਹਨ। ਸੋ ਜਾਗਣਾ ਸਾਧ ਸੰਗਤ ਜੀ ਬੇਅੰਤ ਪ੍ਰਕਾਰ ਦਾ ਹੈ। ਕਈ ਐਸੇ ਮਨੁੱਖ ਨੇ ਜੋ ਸਾਰੀ ਰਾਤ ਸ਼ਰਾਬਾਂ ਆਦਿਕ ਪੀ ਕਰਕੇ ਜਾਗਦੇ ਹਨ, ਉਹ ਕੋਈ ਹੋਰ ਕਾਰਨ ਹੈ। ਕਈ ਐਸੇ ਨੇ ਜਿਨ੍ਹਾਂ ਨੇ ਚੋਰੀਆਂ ਠੱਗੀਆਂ ਆਦਿਕ ਕਰਕੇ ਆਪਣੇ ਪਰਿਵਾਰ ਪਾਲਦੇ ਨੇ, ਸਾਰੀ ਰਾਤ ਜਾਗਦੇ ਨੇ ਚੋਰ ਆਦਿਕ, ਉਹਨਾਂ ਦਾ ਜਾਗਣਾ ਕੁਝ ਹੋਰ ਹੈ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਐਹਨਿਸ ਏਕ ਨਾਮ ਜੋ ਜਾਗੇ। ਰਾਤ ਦਿਨ ਹਮੇਸ਼ਾ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲੀਨ ਹੋਣ ਕਰਕੇ ਜੋ ਗੁਰੂ ਕੇ ਮਹਾਤਮਾ ਪਿਆਰੇ ਜਨ ਜਾਗਦੇ ਹਨ, ਜਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਐਹਨਿਸ ਏਕ ਰਾਤ ਜੋ ਐਹਨਿਸ ਏਕ ਰਾਤ ਜੋ ਜਾਗੇ, ਜੋ ਦਿਨ ਰਾਤ ਕਰਕੇ ਸਾਧ ਸੰਗਤ ਜੀ ਵਿਦਿਆ ਰੂਪ ਨੀਂਦ ਤੋਂ ਪਰੇ ਹੋ ਗਏ ਹਨ, ਭਾਵ ਗਿਆਨ ਅਵਾਸਥਾ ਵਿੱਚ ਜਾਗ ਆਏ ਹਨ।
ਕੇਤਕ ਸਿੱਧ ਭਏ ਨਿਰ ਲਾਗੇ।
ਕਹਿੰਦੇ ਕਿੰਨੇ ਬੇਅੰਤ ਹੀ ਸਿੱਧ ਹੋ ਗਏ ਹਨ, ਭਏ ਲਿਵ ਲਾਗੇ, ਜਿਨ੍ਹਾਂ ਨੇ ਸਿੱਧੀਆਂ ਦੇ ਸੰਯੁਕਤ ਹੋ ਕਰਕੇ ਸਾਧ ਸੰਗਤ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਲਿਵ ਲਾ ਕੇ ਕੀ ਲਾਣਾ ਕੀਤੀ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਾਂ ਇਸੇ ਪ੍ਰਕਾਰ ਰਹਾਉ ਕਹੀਏ, ਇਹ ਜੋ ਪਾਵਨ ਬਾਣੀ ਦੇ ਉਪਦੇਸ਼ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ, ਰਹਾਉ ਇਸ ਨੂੰ ਆਪਣੇ ਹਿਰਦੇ ਵਿੱਚ ਰਹਾਉ ਕਹੀਏ, ਟਿਕਾਣਾ ਕਰਨਾ ਕਰੋ ਜੀ।
ਸਾਧਕ ਸਿੱਧ ਸਗਲ ਮੁਨ ਹਾਰੇ,
ਸਾਧਕ ਸਿੱਧ ਸਗਲ ਮੁਨ ਹਾਰੇ, ਜਿਹੜੇ ਸਾਧਕ ਅਸਾਧ ਆਦਿਕ ਕਰਨ ਵਾਲੇ, ਸਾਧਕ ਆਦਿਕ ਕਰਨ ਵਾਲੇ ਭਾਵ ਵਰਤ ਆਦਿਕ ਰੱਖਣ ਵਾਲੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਵਿਦਵਾਨ ਦੇ ਵਚਨ ਹਨ ਕਿ ਅੰਬ ਸਵਾ ਸੌ ਜੂਪ ਸਾਤ ਸੌ ਆੜੂ ਖਾਏ, ਖੱਖੜੀਆਂ ਕਈ ਹਜ਼ਾਰ ਕੀੜਿਆਂ ਦੇ ਖੇਤ ਮਕਾਏ, ਦਹੀਂ ਕਟੋਰੇ ਸੱਠ ਘੜੇ ਦਸ ਰਸ ਕੇ ਪੀਏ, ਲੱਡੂ ਪੇੜੇ ਅਰਗ ਖੂਬ ਸੇ ਖਾਲੀ ਕੀਏ, ਵਰਤ ਭਇਓ ਇਹ ਭਾਂਤ ਸੁਣਹੋ ਸੰਤ ਏਕਾਦਸੀ, ਚੁੱਪ ਕਰਕੇ ਸੌਂ ਰਹੇ ਭੂਰ ਹੋਏ ਦੁਆਦਸੀ। ਇੱਕ ਐਸੇ ਵਰਤ ਰੱਖਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਵਰਤਾਂ ਨੂੰ ਗੁਰਮਤਿ ਦੇ ਅੰਦਰ ਥਾਂ ਨਹੀਂ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਵਚਨ ਹਨ ਕਿ ਥੋੜ੍ਹਾ ਜਾਗਣਾ, ਥੋੜ੍ਹਾ ਸੌਣਾ ਔਰ ਥੋੜ੍ਹਾ ਖਾਣਾ, ਇਹੀ ਵਰਤ ਹੈ। ਜਾਂ ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕਹੇ ਨੇ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਤ ਸੰਤੋਖ ਸਦਾ ਨਿਰਵਹਿ ਗੋ ਹਵੈ ਗੋ ਤ੍ਰਿਗੁਣ ਅਤੀਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਕੇ ਜਿਹੜੇ ਸਿੱਖ ਨੇ ਹਮੇਸ਼ਾ ਹੀ ਅਲਪ ਆਹਾਰੀ ਰਹਿਣਾ, ਭਾਵ ਜਿੰਨੀ ਕੁ ਲੋੜ ਹੈ ਉਨਾ ਕੁ ਛਕਣਾ, ਉਹ ਤੋਂ ਵੀ ਭੂਰਾ ਘੱਟ ਛਕਣਾ, ਐਸੇ ਵਰਤ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਥਾਂ ਦਿੱਤੀ ਹੈ, ਐਸੇ ਵਰਤਾਂ ਨੂੰ ਮਾਨਤਾ ਨਹੀਂ ਦਿੱਤੀ। ਜਿਹੜੇ ਸਾਧ ਸੰਗਤ ਜੀ ਅੱਗੇ ਪਿੱਛੇ ਪੇਟ ਭਰ ਕੇ ਖਾ ਲੈਣਾ, ਫਿਰ ਵਰਤ ਰੱਖ ਲੈਣਾ, ਵਰਤ ਤੋਂ ਬਾਅਦ ਚੋਂ ਫਿਰ ਫੱਟੇ ਚੱਕ ਦੇਣੇ ਭੋਜਨ ਦੇ। ਸੋ ਇਸ ਵਾਸਤੇ ਉਸ ਵਿਦਵਾਨ ਨੇ ਕਹੇ ਨੇ ਵਚਨ ਕਿ ਅੰਬ ਸਭਾ ਸੌ ਚੂਪ ਸਾਤ ਸੌ ਆੜੂ ਖਾਏ। ਕਈ ਸਾਧ ਸੰਗਤ ਜੀ ਏਕਾਦਸ਼ੀ ਦਾ ਵਰਤ ਰੱਖਦੇ ਨੇ, ਪਹਿਲਾਂ ਬਾਵਾ ਸਾਰੇ ਅੰਬ ਚੂਪ ਲੈਣੇ ਤੇ ਆੜੂ ਖਾ ਲੈਣੇ, ਖੱਖੜੀਆਂ ਕਈ ਹਜ਼ਾਰ ਹਜ਼ਾਰਾਂ ਖੱਖੜੀਆਂ ਮਕਾਤੀਆਂ, ਖੀਰਿਆਂ ਦੇ ਖੇਤ ਮਕਾਏ, ਖੀਰਿਆਂ ਦੇ ਖੇਤ ਖੜੇ ਖਾ ਗਏ ਸਾਰੇ, ਦਹੀਂ ਕਟੋਰੇ ਸੱਠ ਸੱਠ ਕਟੋਰੇ ਦਹੀਂ ਦੇ ਛਕ ਲਏ, ਘੜੇ ਦਸ ਰਸ ਕੇ ਪੀਏ, ਗੰਨੇ ਦਾ ਰਸ ਆਦਿਕ ਉਹ ਦਸ ਘੜੇ ਪੀ ਲਏ, ਲੱਡੂ ਪੇੜੇ ਆਦਿਕ ਬਿਆੰਤ ਹੀ ਲੱਡੂ ਪੇੜੇ ਖਾ ਲਏ, ਖੂਬ ਸੇ ਖਾਲੀ ਪੀਏ। ਫਿਰ ਕਹਿੰਦੇ ਵਰਤ ਭਇਓ ਇਹ ਭਾਂਤ, ਕਹਿੰਦੇ ਇਸ ਪ੍ਰਕਾਰ ਪਤਾ ਹੁੰਦਾ ਕਿ ਹੁਣ ਵਰਤ ਰੱਖਣਾ, ਪਹਿਲਾਂ ਇੰਨਾ ਕੁਝ ਖਾ ਲੈਣਾ। ਸੁਣਹੋ ਸੰਤ ਏਕਾਦਸ਼ੀ, ਕਹਿੰਦੇ ਇਹ ਏਕਾਦਸ਼ੀ ਦਾ ਵਰਤ ਰੱਖ ਲਿਆ, ਮੂਹਰੇ ਰਾਤ ਆ ਗਈ, ਖਾ ਪੀ ਕੇ ਸੌਂ ਗਏ, ਚੁੱਪ ਕਰਕੇ ਸੌਂ ਰਹੇ ਭੂਰ ਹੋਏ ਦੁਆਦਸ਼ੀ। ਭੂਰ ਨਾਮ ਹੈ ਸਵੇਰ ਦਾ, ਸਵੇਰ ਨੂੰ ਸਾਧ ਸੰਗਤ ਜੀ ਦੁਆਦਸ਼ੀ ਦਾ ਵਰਤ ਖੋਲਦੇ ਨੇ, ਫਿਰ ਬਿਆੰਤ ਭੋਜਨ ਛਕ ਲੈਂਦੇ ਨੇ। ਐਸੇ ਵਰਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਮਤਿ ਦੇ ਅੰਦਰ ਥਾਂ ਨਹੀਂ ਦਿੱਤੀ ਹੈ। ਸੋ ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਫਿਰ ਸੰਗਤ ਜੀ ਪੜ੍ਹਨਾ ਕਰੋ ਜੀ।
ਸਾਧਕ ਸਿੱਧ ਸਗਲ ਮਨ ਹਾਰੇ,
ਜਿਹੜੇ ਸਾਧਕ ਸਾਧਨ ਆਦਿਕ ਕਰਨ ਵਾਲੇ ਸਿੱਧ ਆਦਿਕ ਹਨ, ਜਿਨ੍ਹਾਂ ਨੇ ਸਿੱਧੀਆਂ ਦੇ ਸੰਯੁਕਤ ਹੋਏ ਨੇ, ਸਿੱਧੀ ਨਾਮ ਸ਼ਕਤੀ ਦਾ ਹੈ। ਜਿਵੇਂ ਸਾਧ ਸੰਗਤ ਜੀ ਗੁਰੂ ਕੀ ਬਾਣੀ ਦੇ ਅੰਦਰ ਵਚਨ ਹਨ, ਰਿੱਧ ਸਿੱਧ ਇਹ ਜੋ ਭਗਤਾਂ ਦੀਆਂ ਦਾਸੀਆਂ ਹਨ, ਜਾਂ ਇਸੇ ਪ੍ਰਕਾਰ ਵਚਨ ਹਨ, ਨਵ ਨੀਤੀ ਅਠਾਰ ਹੈ ਸਿੱਧੀ, ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਏ ਕੀ ਟਿਕਾਣਾ ਕੀਤਾ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਫਿਰਦੀਆਂ ਹਨ। ਸਿੱਧੀਆਂ ਨਾਮ ਸ਼ਕਤੀ ਦਾ ਹੈ, ਰਿੱਧੀ ਨਾਮ ਹੈ। ਜਿਵੇਂ ਕੋਈ ਭੋਜਨ ਲੰਗਰ ਆਦਿਕ ਰਿੱਧੀ ਹੋਈ ਵਸਤੂ, ਰਿੰਨੀ ਹੋਈ ਵਸਤੂ ਨੂੰ, ਥੋੜ੍ਹੀ ਵਸਤੂ ਨੂੰ ਢੱਕ ਕੇ ਰੱਖ ਦੇਣਾ, ਸ਼ਕਤੀ ਦੇ ਨਾਲ ਉਹਨੂੰ ਹਜ਼ਾਰਾਂ ਬੰਦਿਆਂ ਨੂੰ ਛਕਾਈ ਜਾਣਾ ਪਰ ਉਹ ਫੇਰ ਵੀ ਮੁੱਕੇ ਨਾ, ਉਹਨੂੰ ਰਿੱਧੀ ਕਹਿੰਦੇ ਹਨ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਸਾਧਕ ਆਦਿ ਕਰਨ ਵਾਲੇ ਹਨ, ਸਿੱਧ ਪੁਰਸ਼ ਹਨ, ਔਰ ਸਗਲ ਮੁਨ ਹਾਰੇ ਜਿਹੜੇ ਮੁਨੀ ਆਦਿਕ ਹਨ, ਉਹ ਵੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਦੇ ਜਪਦੇ ਹਾਰ ਗਏ ਹਨ, ਭਾਵ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਨੂੰ ਜਾਣਿਆ ਨਹੀਂ ਹੈ।
ਏਕ ਨਾਮ ਕਲਪ ਤਰ ਤਾਰੇ,
ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਕਲਪ ਤਰ, ਤਰ ਨਾਮ ਦਰਖਤ ਦਾ ਹੈ, ਕਲਪ ਤਰ ਇੱਕ ਬ੍ਰਿਸ਼ ਦਾ ਨਾਮ ਹੈ। ਸਾਧ ਸੰਗਤ ਜੀ ਕਹਿੰਦੇ ਉਹ ਸਾਰੇ ਪਦਾਰਥ ਦੇਣ ਵਾਲਾ ਹੈ, ਜਿਵੇਂ ਕਾਮ ਭੇਦ ਹੁੰਦੀ ਹੈ ਇਸੇ ਪ੍ਰਕਾਰ ਇੱਕ ਕਲਪ ਤਰ ਬ੍ਰਿਸ਼ ਹੈ। ਕਹਿੰਦੇ ਏਕ ਨਾਮ ਕਲਪ ਤਰ ਤਾਰੇ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਹੈ ਉਹੀ ਕਲਪ ਤਰ ਹੈ, ਭਾਵ ਸਾਰੇ ਪਦਾਰਥ ਦੇਣ ਵਾਲਾ ਹੈ ਜੀਵ ਦੇ ਤਾਈਂ। ਤਰ ਤਾਰੇ ਨਾਮ ਹੈ ਜਹਾਜ਼ ਦਾ, ਇਸ ਸੰਸਾਰ ਨੂੰ ਸਮੁੰਦਰ ਤੋਂ ਜੀਵ ਦਾ ਪਾਰ ਉਤਾਰਾ ਤਾਰਨ ਵਾਸਤੇ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਜੋ ਤਾਰਨ ਦੇ ਸਮਾਨ ਹੈ, ਯੋਗ ਹੈ। ਭਾਵ ਇਸ ਤੋਂ ਬਗੈਰ ਹੋਰ ਕੋਈ ਵੀ ਮਨੁੱਖ ਤਾਰ ਨਹੀਂ ਸਕਦਾ, ਉਧਾਰ ਨਹੀਂ ਹੋ ਸਕਦਾ।
ਜੋ ਹਰ ਹਰੇ ਸੋ ਹੋਏ ਨਾ ਆਨਾ।
ਜੋ ਹਰ ਹਰੇ, ਜਿਹੜੇ ਜੀਵ ਸਾਧ ਸੰਗਤ ਜੀ ਹਰ ਹਰੀ ਪਰਮੇਸ਼ਰ ਵਾਹਿਗੁਰੂ ਨੇ ਹਰੇ ਕਹੀਏ ਆਪਣੇ ਵੱਲ ਖਿੱਚ ਲਏ ਹਨ, ਭਾਵ ਨਾਲ ਮਿਲਾ ਲਏ ਹਨ, ਫਿਰ ਹੋਏ ਨਾ ਆਨਾ ਕਹਿੰਦੇ ਉਹਨਾਂ ਦਾ ਆਨਾ ਕਹੀਏ ਜੋ ਜਮ ਆਦਿਕ ਹਨ ਉਹਨਾਂ ਦੇ ਵੱਸ ਵਿੱਚ ਨਹੀਂ ਪੈਂਦੇ ਹਨ। ਜਾਂ ਇਸੇ ਪ੍ਰਕਾਰ ਇਸਦਾ ਇੱਕ ਹੋਰ ਅਰਥ ਕਰਦੇ ਨੇ, ਜੋ ਹਰ ਹਰੇ, ਜਿਹੜੇ ਜੀਵ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਹਰੇ ਕਹੀਏ ਹਰੇ ਭਰੇ ਕਰ ਦਿੱਤੇ ਨੇ, ਹਰੇ ਤੋਂ ਉਲਟ ਸੁੱਕਣਾ ਹੁੰਦਾ ਹੈ, ਜਿਵੇਂ ਕਹਿੰਦੇ ਉਹਨਾਂ ਵਿੱਚ ਫਿਰ ਸੁੱਕਾਪਣ ਨਹੀਂ ਆਉਂਦਾ, ਭਾਵ ਕਾਮ ਕ੍ਰੋਧ ਆਦਿਕ ਉਹਨਾਂ ਨੂੰ ਸਕਾ ਨਹੀਂ ਸਕਦੇ ਹਨ। ਜੋ ਹਰ ਹਰੇ ਸੋ ਹੋਵੇ ਨਾ ਆਨਾ, ਉਹ ਸਾਧ ਸੰਗਤ ਜੀ ਉਹ ਦਵੈਤ ਭਾਵ ਦੇ ਵਿੱਚ ਨਹੀਂ ਜਾ ਸਕਦੇ ਹਨ।
ਕਹਿ ਕਬੀਰ ਰਾਮ ਨਾਮ ਪਛਾਨਾ।
ਭਗਤ ਕਬੀਰ ਸਾਹਿਬ ਜੀ ਸੰਪੂਰਨਤਾ ਕਰਦੇ ਹੋਏ ਬਖਸ਼ਿਸ਼ ਕਰਦੇ ਨੇ, ਆਪਣੇ ਸੁਭਾਵਾਨ ਮੁਖ ਤੋਂ ਵਚਨ ਕਹਿ ਰਹੇ ਨੇ, ਕਹਿ ਕਬੀਰ ਰਾਮ ਨਾਮ ਪਛਾਨਾ। ਕਹਿੰਦੇ ਅਸੀਂ ਇੱਕ ਸਮਰੱਥ ਅਕਾਲ ਪੁਰਖ ਵਾਹਿਗੁਰੂ ਰਾਮ ਰਾਮੰਤੀ ਜੋ ਸਾਰੇ ਨਮਿਆ ਹੋਇਆ ਹੈ, ਹਰ ਇੱਕ ਜਗ੍ਹਾ ਵਿੱਚ ਪਰਿਪੂਰਨ ਹੈ, ਉਸ ਦੇ ਨਾਮ ਨੂੰ ਹੀ ਪਛਾਣਨਾ ਕੀਤਾ ਹੈ ਕਿ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜੋ ਜੀਵ ਦਾ ਭਲਾ ਕਰ ਸਕਦਾ ਹੈ।
ਗੌੜੀ ਭੀ ਸੋਰਠ ਭੀ,
ਔਰ ਬਖਸ਼ਿਸ਼ ਕਰਦੇ ਨੇ ਗੌੜੀ ਭੀ ਸੋਰਠ ਭੀ। ਗੌੜੀ ਰਾਗਣੀ ਅਤੇ ਸੋਰਠ ਰਾਗਣੀ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ, ਇਹ ਦੋਨਾਂ ਨੂੰ ਮਿਲਾ ਕਰਕੇ ਬਚਨ ਉਚਾਰਨ ਕੀਤੇ ਨੇ। ਜਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜੋ ਸ਼ਬਦ ਹੈ ਰਾਗੀ ਸਿੰਘਾਂ ਦੀ ਸਹੂਲਤ ਵਾਸਤੇ ਇਹ ਬਚਨ ਕਹੇ ਨੇ ਕਿ ਗੌੜੀ ਭੀ ਸੋਰਠ ਭੀ, ਇਹ ਰਾਗ ਰਾਗ ਦੋਵੇਂ ਰਾਗਾਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਜਾ ਸਕਦਾ ਹੈ।
ਹਰੇ ਜੀ ਲਾਜ ਲਾਜ ਤੋਹੇ ਨਾਹੀ।
ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਇੱਕ ਮਨੁੱਖ ਭਗਤ ਕਬੀਰ ਸਾਹਿਬ ਜੀ ਦੇ ਨਾਲ ਮਿਲ ਕਰਕੇ ਇਹਨਾਂ ਦੀ ਸੰਗਤ ਕਰਨੇ ਕਰਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਮਹਿਮਾ ਕਰਦਾ ਹੈ, ਭਾਵ ਭਜਨ ਸਿਮਰਨ ਵਿੱਚ ਜੁੜ ਗਿਆ ਹੈ। ਕੁਝ ਸਮੇਂ ਤੋਂ ਬਾਅਦ ਇਹ ਜੋ ਪੁਰਸ਼ ਹੈ ਕਿਸੇ ਅਨਮਤੀਆਂ ਦੇ ਕਹੇ ਤੇ ਲਾ ਕਰਕੇ ਕਿਸੇ ਨੇ ਕਹਿ ਦਿੱਤਾ ਕਿ ਤੂੰ ਭਗਤ ਕਬੀਰ ਸਾਹਿਬ ਜੀ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤਾਂ ਕਰਦੇ ਹੋ ਤੁਸੀਂ, ਪਰ ਬੰਦਗੀ ਕਰਦਿਆਂ ਹੋਇਆ ਤੁਹਾਨੂੰ ਕਿੰਨਾ ਸਮਾਂ ਬਤੀਤ ਹੋ ਗਿਆ, ਭਾਵ ਤੁਹਾਨੂੰ ਕੋਈ ਵੀ ਪ੍ਰਾਪਤੀ ਨਹੀਂ ਹੋਈ, ਤੁਸੀਂ ਘਰ ਦੇ ਵਿੱਚ ਵੀ ਨੰਗ ਭੁੱਖ ਦੇ ਨਾਲ ਘੁਲਦੇ ਹੋ, ਤੁਸੀਂ ਮੇਰਾ ਕਹਿਣਾ ਮੰਨ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਸੰਗਤ ਨੂੰ ਛੱਡ ਦੇਣਾ ਕਰੋ ਅਤੇ ਆਪਾਂ ਰਲ ਕੇ ਸ਼ਿਵਾ ਦੀ ਉਪਾਸਨਾ ਕਰਦੇ ਹਾਂ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਦੇ ਅੰਦਰ ਵੀ ਬਚਨ ਹਨ, ਸੰਪੈ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਕਈ ਲੋਕ ਸਾਧ ਸੰਗਤ ਜੀ ਭੁੱਲ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਕਰਕੇ ਸੰਪੈ ਕਹੀਏ, ਸੰਪੈ ਨਾਮ ਹੈ ਪਦਾਰਥਾਂ ਦਾ, ਜਾਂ ਸੰਪੈ ਨਾਮ ਹੈ ਮਾਇਆ ਦਾ, ਮਾਇਆ ਕਰਕੇ ਪਦਾਰਥਾਂ ਕਰਕੇ ਸ਼ਿਵਾ ਦੀ ਉਪਾਸਨਾ ਕਰਦੇ ਨੇ ਕਿ ਸ਼ਿਵਾ ਜੀ ਪ੍ਰਸੰਨ ਹੋ ਕਰਕੇ ਸਾਨੂੰ ਬੇਅੰਤ ਪਦਾਰਥ ਮਾਇਆ ਆਦਿਕ ਦੇਣਾ ਕਰੇਗਾ। ਪਰ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਪੈ ਪੁਰਬ ਲਿਖੇ ਕੀ ਪਾਈਐ, ਇਹ ਤਾਂ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਪਰਮੇਸ਼ਰ ਵਾਹਿਗੁਰੂ ਨੇ ਸਭ ਕੁਝ ਪਦਾਰਥ ਆਦਿਕ ਦੇਣੇ ਹਨ। ਸੋ ਜਿਸ ਵੇਲੇ ਉਹ ਪੁਰਸ਼ ਭਗਤ ਕਬੀਰ ਸਾਹਿਬ ਜੀ ਦੀ ਸੰਗਤ ਨੂੰ ਤਿਆਗ ਕਰਕੇ ਛੱਡ ਕਰਕੇ ਕਿਸੇ ਹੋਰ ਦੀ ਮਤ ਨੂੰ ਗ੍ਰਹਿਣ ਕਰਕੇ ਸਾਧ ਸੰਗਤ ਜੀ ਦਿਨ ਚੜ੍ਹੇ ਉੱਠ ਕੇ ਸ਼ਿਵਾ ਦੀ ਉਪਾਸਨਾ ਕਰਦਾ ਹੈ। ਕੁਝ ਸਮੇਂ ਬਾਅਦ ਭਗਤ ਕਬੀਰ ਸਾਹਿਬ ਜੀ ਬਾਹਰ ਕਿਤੇ ਵਿਜਰ ਰਹੇ ਨੇ, ਉਹ ਸਾਹਮਣੇ ਦੀ ਲੰਘਣ ਲੱਗਾ ਮਨੁੱਖ ਤੇ ਮੂੰਹ ਪਰਾਂ ਨੂੰ ਕਰਕੇ ਲੰਘਣ ਲੱਗਾ, ਭਗਤ ਕਬੀਰ ਸਾਹਿਬ ਜੀ ਨੇ ਬੁਲਾ ਲੈਣਾ ਕੀਤਾ ਹੈ, ਹਾਕ ਮਾਰਨਾ ਕੀਤੀ ਹੈ ਕਿ ਭਾਈ ਤੁਸੀਂ ਤਾਂ ਸਾਡੇ ਨਾਲ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਸੀ, ਅੱਜ ਤੁਸੀਂ ਪਰਾਂ ਨੂੰ ਮੂੰਹ ਕਰਕੇ ਲੰਘ ਰਹੇ ਹੋ, ਕੀ ਗੱਲ ਹੈ, ਨਾਲੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਤੁਸੀਂ ਆਉਂਦੇ ਨਹੀਂ ਹੋ। ਤਾਂ ਉਸ ਵੇਲੇ ਸਾਧ ਸੰਗਤ ਜੀ ਉਸ ਪੁਰਸ਼ ਨੇ ਭਗਤ ਕਬੀਰ ਸਾਹਿਬ ਜੀ ਨੂੰ ਕਹਿਣਾ ਕੀਤਾ ਕਿ ਭਗਤ ਜੀ, ਮੈਂ ਬੇਅੰਤ ਸਮਾਂ ਆਪ ਜੀ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕੀਤਾ ਹੈ, ਪਰ ਫਿਰ ਮੈਨੂੰ ਕੁਝ ਵੀ ਪ੍ਰਾਪਤੀ ਨਹੀਂ ਹੋਈ, ਹੁਣ ਮੈਂ ਵਾਹਿਗੁਰੂ ਦਾ ਸਿਮਰਨ ਛੱਡ ਕੇ ਸ਼ਿਵਾ ਦੀ ਉਪਾਸਨਾ ਕਰਦਾ ਹਾਂ, ਜਿਹਦੇ ਕਰਕੇ ਮੇਰੇ ਕੁਝ ਕਾਰਜ ਰਾਸ ਹੋ ਗਏ ਹਨ। ਤਾਂ ਉਸ ਵੇਲੇ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਉਸ ਪੁਰਸ਼ ਨੂੰ ਮੁੱਖ ਰੱਖ ਕਰਕੇ ਇਹ ਬਚਨ ਕਹਿਣਾ ਕੀਤੇ ਸਨ ਅੱਜ ਜੋ ਵਚਨ ਭਗਤ ਕਬੀਰ ਸਾਹਿਬ ਜੀ ਨੇ ਪਹਿਲਾਂ ਉਸ ਮਨੁੱਖ ਦੇ ਤਾਂ ਹੀ ਕਹੇ ਸਨ, ਉਹੀ ਵਚਨ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਸਭਨਾਂ ਨੂੰ ਕਹਿਣਾ ਕਰਦੇ ਹਨ।
ਹਰ ਤਜ ਕਤ ਕਾਹੂ ਕੈ ਜਾਹੀ
ਰੇ ਜੀ ਨਿਲਾਜ ਕਹਿੰਦੇ, ਹੇ ਜੀਵ ਨਿਲਾਜ ਕਹੀਏ ਲੱਜਿਆ ਤੋਂ ਰਹਿਤ, ਭਾਵ ਸ਼ਰਮ ਤੋਂ ਰਹਿਤ, ਕਹਿੰਦੇ ਤੂੰ ਸ਼ਰਮ ਤੋਂ ਰਹਿਤ ਹੋ ਗਿਆ, ਲਾਜ ਤੋਂ ਹੀ ਨਾਹੀ, ਤੈਨੂੰ ਕਹਿੰਦੇ ਮਾੜੀ ਵੀ ਭੂਰਾ ਜਿੰਨੀ ਵੀ ਲੱਜਿਆ ਨਹੀਂ, ਸ਼ਰਮਸਾਰ ਨਹੀਂ ਹੈ।
ਹਰ ਤਜ ਕਤ ਕਾਹੂ ਕੈ ਜਾਹੀ
ਕਹਿੰਦੇ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ਔਰ ਦਾਤਾਂ ਦੇਣ ਵਾਲਾ ਹੈ, ਹਰ ਤਾਜ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਤਾਜ ਵੀ ਛੱਡ ਦਿੱਤਾ, ਕਤ ਕਾਹੂ ਕੇ ਜਾਹੀ ਕਹਿੰਦੇ ਹੋਰ ਤੁਸੀਂ ਦੇਵੀ ਦੇਵਤਿਆਂ ਦੇ ਮਗਰ ਕਿਉਂ ਭੱਜੇ ਫਿਰਦੇ ਹੋ। ਸੋ ਇਸੇ ਪ੍ਰਕਾਰ ਜਿਵੇਂ ਸਾਧ ਸੰਗਤ ਜੀ, ਇੱਕ ਦਰਖਤ ਹੈ, ਦਰਖਤ ਦੇ ਨਾਲ ਬੇਅੰਤ ਟਾਹਣੀਆਂ ਹਨ, ਗੁਰੂ ਕੀ ਬਾਣੀ ਦੇ ਅੰਦਰ ਵਚਨ ਹਨ, ਡਾਲੀ ਲਾ ਕੇ ਜਨਮ ਗਵਾਇਆ, ਕਹਿੰਦੇ ਡਾਲੀਆਂ ਦੇ ਨਾਲ ਲਾ ਕੇ ਆਪਣਾ ਮਨੁੱਖਾ ਜਨਮ ਹਾਰ ਜਾਂਦਾ ਹੈ ਜੀਵ, ਪਰ ਮੁੱਢ ਨੂੰ ਕਦੇ ਵਾਸਤੇ ਫੜਦਾ ਨਹੀਂ। ਇਸੇ ਪ੍ਰਕਾਰ ਦਰਖਤ ਦੀ ਨਿਆਈ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਵਾਹਿਗੁਰੂ ਇੱਕ ਮੁੱਢ ਹੈ, ਬਾਕੀ ਜਿਹੜੇ ਦੇਵੀ ਦੇਵਤੇ ਆਦਿਕ ਹਨ ਇਹ ਟਾਹਣੀਆਂ ਦੇ ਸਮਾਨ ਹਨ, ਭਾਵ ਅਸੀਂ ਮੁੱਢ ਨੂੰ ਛੱਡ ਕਰਕੇ ਟਾਹਣੀ ਟਾਹਣਿਆਂ ਦੇ ਮਗਰ ਫਿਰਦੇ ਹਾਂ। ਜਿਸ ਪ੍ਰਕਾਰ ਸਾਧ ਸੰਗਤ ਜੀ, ਕੋਈ ਜੀਵ ਲਾਲਾਂ ਵਾਲੇ ਦੇ ਤੁਰਿਆ ਫਿਰਦਾ ਹੈ, ਕੋਈ ਸਰਬਤ ਦੇ ਵਿੱਚ ਤੁਰਿਆ ਫਿਰਦਾ ਹੈ, ਕੋਈ ਪੀਰ ਨਗਾਹੇ, ਕੋਈ ਮਾਤਾ ਦੇ, ਕੋਈ ਕਿਤੇ ਕੋਈ ਕਿਤੇ, ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਸਾਰਿਆਂ ਤੋਂ ਵੱਡਾ ਹੈ ਉਹਨੂੰ ਛੱਡ ਕਰਕੇ ਛੋਟੇ ਛੋਟਿਆਂ ਦੇ ਮਗਰ ਤੁਰੇ ਫਿਰਦੇ ਹਾਂ। ਤਾਂ ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹਰ ਤਜ ਇਹ ਲੱਗਿਆ ਤੋਂ ਰਹਿਤ ਜੀਵ, ਤੂੰ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਨੂੰ ਛੱਡ ਦਿੱਤਾ ਹੈ, ਕਤ ਕਾਹੂ ਕੇ ਜਾਹੀ ਉਹਨਾਂ ਦੇ ਮਗਰ ਤੁਰਿਆ ਫਿਰਦਾ ਹੈ। ਵਿਸਰਾਮ ਦੇ ਕਰਕੇ ਅੱਗੇ ਬਖਸ਼ਿਸ਼ ਕਰਦੇ ਹਨ,
ਜਾਕੋ ਠਾਕੁਰ ਉੱਚਾ ਹੋਏ
ਕਹਿੰਦੇ ਨੇ, ਜਾਕੋ ਠਾਕੁਰ ਉੱਚਾ ਹੋਈ, ਠਾਕੁਰ ਨਾਮ ਹੈ ਮਾਲਕ ਦਾ, ਸਵਾਮੀ ਦਾ, ਜੋ ਸਾਰਿਆਂ ਦਾ ਮਾਲਕ ਹੈ ਉਹ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਜਿਸ ਦੇ ਸੰਬੰਧ ਵਿੱਚ ਗੁਰੂ ਕੀ ਬਾਣੀ ਦੇ ਅੰਦਰ ਵਚਨ ਹਨ, ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ, ਇਹ ਸੰਸਾਰ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਪੁਰਖ ਹੈ, ਪੁਰਖ ਤੋਂ ਭਾਵ ਵਿਆਪਕ ਵੀ ਹੁੰਦਾ ਹੈ, ਉਹ ਵਿਆਪਕ ਸਰੂਪ ਹੈ, ਭਾਵ ਕੋਈ ਵੀ ਜਗ੍ਹਾ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਖਾਲੀ ਨਹੀਂ। ਅਸੀਂ ਸਾਰੇ ਜੀਵ ਉਸ ਵਾਹਿਗੁਰੂ ਦੀ ਇਸਤਰੀਆਂ ਦੇ ਸਮਾਨ ਹਾਂ, ਬਾਣੀ ਦੇ ਵਚਨ ਹਨ, ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਧਾਰੇ, ਇਸਤਰੀ ਸਾਧ ਸੰਗਤ ਜੀ ਆਪਣੇ ਪਤੀ ਤੋਂ ਬਗੈਰ ਸੋਭਾ ਨਹੀਂ ਪਾਉਂਦੀ, ਅਸੀਂ ਜੀਵ ਰੂਪ ਇਸਤਰੀਆਂ ਆਪਣੇ ਪਤੀ ਸਵਾਮੀ ਮਾਲਕ ਵਾਹਿਗੁਰੂ ਤੋਂ ਵਿਛੜ ਕਰਕੇ ਭੁੱਲ ਕਰਕੇ ਕਲੀਆਂ ਵਿੱਚ ਰਹੀਆਂ ਹਾਂ, ਕਦੇ ਵਾਸਤੇ ਸੋਚਿਆ ਨਹੀਂ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਦੇ ਵਿੱਚ ਬੇਨਤੀਆਂ ਕਰਨ ਦੇ ਬਿਆਨ ਤਰੀਕੇ ਵੀ ਦੱਸਣਾ ਕੀਤੇ ਹਨ ਕਿ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਰੀਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਵੇਲੋ ਰਾਮ, ਚਾਰ ਕੁੰਟ ਦਹਿ ਜਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਇਹ ਵਾਹਿਗੁਰੂ ਅਸੀਂ ਕੀਤੇ ਹੋਏ ਮਾੜੇ ਕਰਮਾਂ ਕਰਕੇ ਆਪ ਜੀ ਦੇ ਨਾਮ ਤੋਂ ਭੁੱਲੇ ਹੋਏ ਹਾਂ, ਵਿਛੜੇ ਹੋਏ ਹਾਂ, ਆਪ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜਨਾ ਕਰੋ, ਮਿਲਣਾ ਕਰੋ। ਸੋ ਇੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਵਚਨ ਹਨ, ਜਾਕੋ ਠਾਕੁਰ ਉੱਚਾ ਹੋਈ, ਕਹਿੰਦੇ ਜਿਸ ਜੀਵ ਦਾ ਠਾਕੁਰ ਕਹੀਏ ਮਾਲਕ ਸਵਾਮੀ ਬਹੁਤ ਵੱਡਾ ਉੱਚਾ ਹੋਵੇ, ਸੋ ਜਨ ਉਹ ਜਨ ਉਹ ਮਨੁੱਖ ਪਰ ਘਰ ਜਾਪਨਾ ਸੋਹੀ, ਪਰਾਇਆਂ ਘਰਾਂ ਦੇ ਵਿੱਚ ਦੇਵੀ ਦੇਵਤਿਆਂ ਦੇ ਕੋਲ ਜਾ ਕੇ ਮੰਗਦਾ ਸੋਭਾ ਨਹੀਂ ਪਾਉਂਦਾ, ਭਾਵ ਚੰਗਾ ਨਹੀਂ ਲੱਗਦਾ। ਜਿਸ ਪ੍ਰਕਾਰ ਸਾਧ ਸੰਗਤ ਜੀ ਇੱਕ ਰਾਜੇ ਨੂੰ ਛੱਡ ਕਰਕੇ ਉਹਦੇ ਜਿਹੜੇ ਵਜ਼ੀਰ ਆਦਿਕ ਨੌਕਰ ਚਾਕਰ ਹਨ ਉਹਨਾਂ ਦੇ ਕੋਲੋਂ ਜੀਵ ਮੰਗਦਾ ਫਿਰੇ ਉਹ ਸੋਭਾ ਨਹੀਂ ਪਾਉਂਦਾ, ਜਾਂ ਇਸੇ ਪ੍ਰਕਾਰ ਮਨੁੱਖ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਬਾਪ ਨੂੰ ਛੱਡ ਕਰਕੇ ਤਾਇਆਂ ਚਾਚਿਆਂ ਤੋਂ ਮੰਗਦਾ ਫਿਰੇ ਉਹ ਸਾਧ ਸੰਗਤ ਜੀ ਕਦੇ ਸੋਭਾ ਨਹੀਂ ਪਾਉਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਾਗੋ ਠਾਕੁਰ ਉੱਚਾ ਹੋਈ, ਕਹਿੰਦੇ ਜਿਨ੍ਹਾਂ ਜੀਵਾਂ ਦਾ ਠਾਕੁਰ ਪਰਮੇਸ਼ਰ ਵਾਹਿਗੁਰੂ ਬਹੁਤ ਉੱਚਾ ਹੈ, ਭਾਵ ਬੇਅੰਤ ਹੈ, ਸੋ ਜਨ ਉਹ ਮਨੁੱਖ ਪਰ ਘਰ ਪਰਾਇਆਂ ਘਰਾਂ ਦੇ ਵਿੱਚ, ਪਰਾਏ ਘਰ ਕਿਹੜੇ ਹਨ, ਜਿਵੇਂ ਦੇਵੀ ਦੇਵਤਿਆਂ ਦੇ ਆਦਿਕ ਤੁਰੇ ਫਿਰਦੇ ਰਹਿਣਾ, ਉਹਨਾਂ ਘਰਾਂ ਵਿੱਚ ਜਾਂਦਾ ਹੋਇਆ ਸੋਹੀ ਜਾਤ ਨਾ ਸੋਹੀ, ਉਹਨਾਂ ਘਰਾਂ ਵਿੱਚ ਜਾਂਦਾ ਹੋਇਆ ਸਾਧ ਸੰਗਤ ਜੀ ਸੋਭਾ ਨਹੀਂ ਪਾਉਂਦਾ ਹੈ।
ਸੋ ਸਾਹਿਬ ਰਹਿਆ ਭਰਪੂਰ,
ਫਿਰ ਉਸ ਪੁਰਸ਼ ਨੇ ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਭਗਤ ਜੀ ਆਪ ਕਿਰਪਾ ਕਰਕੇ ਦੱਸਣਾ ਕਰੋ ਕਿ ਜੋ ਸਾਹਿਬ ਸਾਰਿਆਂ ਦਾ ਮਾਲਕ ਹੈ ਉਹ ਕਿਸ ਜਗ੍ਹਾ ਤੇ ਰਹਿੰਦਾ ਹੈ, ਭਾਵ ਉਹ ਸਾਰਿਆਂ ਨਾਲ ਪ੍ਰੇਮ ਪਿਆਰ ਕਰਦਾ ਹੈ। ਤਾਂ ਭਗਤ ਸਾਹਿਬ ਜੀ ਉੱਤਰ ਦੇ ਰਹੇ ਨੇ, ਕਹਿੰਦੇ ਸੋ ਸਾਹਿਬ, ਸੋ ਮੈਂ ਉਹ ਜਿਹੜਾ ਸਾਹਿਬ ਜਾਂ ਸਾਰਿਆਂ ਦੇ ਵਿੱਚ ਹੈ ਵਾਸ, ਜਿਸ ਵਾਹਿਗੁਰੂ ਦਾ ਸਾਰਿਆਂ ਜੀਵਾਂ ਦੇ ਵਿੱਚ ਵਾਸ ਹੈ, ਸਭਨਾਂ ਵਿੱਚ ਵਸ ਰਿਹਾ ਹੈ, ਰਹਿਆ ਭਰਪੂਰ, ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ, ਭਰਪੂਰ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਵਚਨ ਹਨ, ਜਪ ਸਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਣਖ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਉਹ ਅਨੇਕਾਂ ਭਾਂਤ ਤਰੀਕਿਆਂ ਕਰਕੇ ਪਸਰਿਆ ਹੋਇਆ ਹੈ, ਵਿਆਪਕ ਸਰੂਪ ਹੈ, ਭਾਵ ਹਰ ਇੱਕ ਜਗ੍ਹਾ ਵਿੱਚ ਵਿਆਪਕ ਹੈ। ਜਾਂ ਗੁਰੂ ਕਾਲਜੀ ਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਸਮ ਬਾਣੀ ਦੇ ਅੰਦਰ ਵਚਨ ਹਨ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਰ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਖ ਨਾ ਹਾਰੈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ ਥਲਾਂ ਵਿੱਚ ਹਰ ਇੱਕ ਜਗ੍ਹਾ ਵਿੱਚ, ਜਾਂ ਜਲ ਥਲ ਮਹੀਆ ਪੂਰਿਆ ਸਵਾਮੀ ਸਿਰਜਣਹਾਰ, ਜਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਜਲਾਂ ਵਿੱਚ ਵੀ ਉਹ ਵਾਹਿਗੁਰੂ ਪਰਿਪੂਰਨ ਹੈ। ਥਲ ਨਾਮ ਹੈ ਖੁਸ਼ਕ ਜਗ੍ਹਾ ਦਾ, ਖੁਸ਼ਕ ਜਗ੍ਹਾ ਦੇ ਵਿੱਚ ਵੀ ਉਹ ਪਰਿਪੂਰਨ ਹੈ ਵਾਹਿਗੁਰੂ। ਮਹੀ ਅਲ, ਮਹੀ ਨਾਮ ਹੈ ਧਰਤੀ ਦਾ, ਧਰਤੀ ਵਿੱਚ ਵੀ ਪਰਿਪੂਰਨ ਹੈ। ਅਲ ਨਾਮ ਹੈ ਆਕਾਸ਼ ਦਾ, ਆਕਾਸ਼ ਵਿੱਚ ਵੀ ਉਹ ਵਾਹਿਗੁਰੂ ਪਰਿਪੂਰਨ ਹੈ। ਇਸੇ ਪ੍ਰਕਾਰ ਜੋ ਜਲ ਦੇ ਸਮਾਨ ਸਾਧ ਸੰਗਤ ਜੀ ਨਿਮਰਤਾ ਧਾਰਨ ਵਾਲੇ ਹਨ, ਬਰਾਗ ਕਰਨ ਵਾਲੇ ਹਨ, ਐਸੇ ਜੀਵਾਂ ਦੇ ਹਿਰਦਿਆਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਹਨ। ਥਲ ਕਹੀਏ ਜੋ ਖੁਸ਼ਕ ਜਗ੍ਹਾ ਦੇ ਸਮਾਨ, ਭਾਵ ਨਿਸ਼ਰਦਕ ਪੁਣੇ ਦੇ ਨਾਲ ਖੁਸ਼ਕ ਜੀਵ ਹਨ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਪ੍ਰਤੀ ਕੋਈ ਸ਼ਰਧਾ ਨਹੀਂ, ਭਾਵ ਜੋ ਕਾਮਰੇਡ ਖਿਆਲਾਂ ਵਾਲੇ ਹਨ, ਜਿਹੜੇ ਪਰਮੇਸ਼ਰ ਵਾਹਿਗੁਰੂ ਦੀ ਹੋਂਦ ਹਾਸਤੀ ਨੂੰ ਨਹੀਂ ਮੰਨਦੇ ਹਨ, ਭਗਤ ਜੀ ਕਹਿੰਦੇ ਨੇ ਉਹਨਾਂ ਦੇ ਅੰਦਰ ਵੀ ਉਹ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਇਸੇ ਪ੍ਰਕਾਰ ਮਹੀ ਨਾਮ ਹੈ ਧਰਤੀ ਦਾ, ਧਰਤੀ ਦੇ ਸਮਾਨ ਜੋ ਧੀਰਜਧਾਰੀ ਜੀਵ ਹਨ, ਉਹਨਾਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਹੇ ਹਨ। ਅਲ ਕਹੀਏ ਆਕਾਸ਼, ਆਕਾਸ਼ ਦੇ ਵਾਂਗੂ ਜੋ ਜਿਹਦਾ ਆਕਾਸ਼ ਬ੍ਰਹਮ ਗਿਆਨੀ ਮਹਾਂਪੁਰਖ ਹਨ, ਨਿਰਲੇਪ ਹਨ, ਅਸੰਗ ਹਨ, ਭਾਵ ਉਹਨਾਂ ਦੀ ਕੋਈ ਉਸਤਤੀ ਕਰੇ ਭਾਵੇਂ ਕੋਈ ਸੋਭਾ ਕਰੇ, ਉਹ ਸਾਧ ਸੰਗਤ ਜੀ ਕਿਸੇ ਨੂੰ ਬਰਸਰਾਪ ਆਦਿਕ ਨਹੀਂ ਦਿੰਦੇ ਹਨ, ਉਹਨਾਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੈ। ਜਾਂ ਇਸੇ ਪ੍ਰਕਾਰ ਜਿਤਨੇ ਪ੍ਰਕਾਰ ਦੀ ਬਨਸਪਤੀ ਹੈ ਉਹਦੇ ਵਿੱਚ ਵੀ ਵਾਹਿਗੁਰੂ ਪਰਿਪੂਰਨ ਹੈ। ਜਿਤਨੇ ਪ੍ਰਕਾਰ ਦੇ ਦੁੱਧ ਆਦਿਕ ਹਨ ਉਹਨਾਂ ਵਿੱਚ ਜਿਵੇਂ ਘਿਓ ਹੈ, ਪਰ ਘਿਓ ਦੇ ਦਰਸ਼ਨ ਕਰਨ ਵਾਸਤੇ ਕੁਝ ਯਤਨ ਕਰਨੇ ਪੈਂਦੇ ਨੇ। ਬਾਣੀ ਦੇ ਅੰਦਰ ਵਚਨ ਹਨ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਕਹਿੰਦੇ ਜਿਤਨੇ ਪ੍ਰਕਾਰ ਦੀ ਬਨਸਪਤੀ ਹੈ ਉਹਦੇ ਵਿੱਚ ਵਾਹਿਗੁਰੂ ਨੇ ਸਮਾਨ ਅਗਨੀ ਨੂੰ ਸਮੋ ਕੇ ਰੱਖਿਆ ਹੈ, ਭਾਵ ਜੇ ਕਿਸੇ ਨੇ ਉਹਦੇ ਵਿੱਚੋਂ ਪ੍ਰਤੱਖ ਅੱਗ ਦੇ ਦਰਸ਼ਨ ਕਰਨੇ ਹੋਣ ਤਾਂ ਕੁਝ ਯਤਨ ਕਰਨੇ ਪੈਂਦੇ ਨੇ। ਸਗਲ ਦੁੱਧ ਮਹਿ ਘੀਆ, ਜਿਤਨੇ ਪ੍ਰਕਾਰ ਦੇ ਦੁੱਧ ਆਦਿਕ ਹਨ ਉਹਨਾਂ ਵਿੱਚ ਵਾਹਿਗੁਰੂ ਜੀ ਨੇ ਘਿਓ ਆਦਿਕ ਸਮੋ ਕੇ ਰੱਖੇ ਨੇ, ਭਾਵ ਜੇ ਕਿਸੇ ਨੇ ਘਿਓ ਦੇ ਦਰਸ਼ਨ ਕਰਨੇ ਹੋਣ, ਸਿੱਧੇ ਦੁੱਧ ਵਿੱਚੋਂ ਕਦੇ ਘਿਓ ਦੇ ਦਰਸ਼ਨ ਨਹੀਂ ਹੋ ਸਕਦੇ, ਕੁਝ ਯਤਨ ਕਰਨੇ ਪੈਂਦੇ ਹਨ। ਇਸੇ ਪ੍ਰਕਾਰ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ। ਜਿਵੇਂ ਸਾਧ ਸੰਗਤ ਜੀ ਆਪਾਂ ਸੰਸਾਰ ਦੇ ਅੰਦਰ ਵੱਡੀਆਂ ਆਦਿਕ ਪਾ ਲਈਆਂ ਨੇ ਕਿ ਆਹ ਫਲਾਨੀ ਜਾਤ ਦਾ ਹੈ, ਫਲਾਨੀ ਜਾਤ ਦਾ ਹੈ, ਪਰ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਾਤ ਆਦਿਕ ਖਤਮ ਕੀਤੀ ਹੈ, ਅੰਮ੍ਰਿਤ ਛਕਾ ਕਰਕੇ ਇੱਕ ਖਾਲਸ ਸ਼ੁੱਧ ਸਰੂਪ ਬਣਾਉਣਾ ਕੀਤਾ ਹੈ। ਸੋ ਸਾਰਿਆਂ ਨੂੰ ਬਰਾਬਰ ਦਾ ਦਰਜਾ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਦੇਣਾ ਕੀਤਾ ਹੈ। ਕਹਿੰਦੇ ਨੇ ਊਚ ਨੀਚ ਮਹਿ ਜੋਤ ਸਮਾਣੀ, ਲੋਕਾਂ ਦੇ ਖਿਆਲਾਂ ਅਨੁਸਾਰ ਜਿਵੇਂ ਉੱਚੀਆਂ ਨੀਵੀਆਂ ਜਾਤਾਂ ਵਾਲੇ ਪੁਰਸ਼ ਹਨ, ਉਹਨਾਂ ਸਾਰਿਆਂ ਦੇ ਵਿੱਚ ਪ੍ਰਭੂ ਵਾਹਿਗੁਰੂ ਦੀ ਜਿਹੜੀ ਜੋਤ ਹੈ, ਚੇਤਨ ਸੱਤਾ ਹੈ, ਉਹ ਵਿਆਪ ਰਹੀ ਹੈ, ਪਰਿਪੂਰਨ ਹੋ ਰਹੀ ਹੈ, ਸਰੀਰਾਂ ਸਰੀਰਾਂ ਅੰਤਰ ਉਸ ਵਾਹਿਗੁਰੂ ਦੀ ਚੇਤਨ ਸੱਤਾ ਵਰਤ ਰਹੀ ਹੈ, ਸੋ ਸਾਹਿਬ ਉਹ ਜੋ ਸਾਹਿਬ ਸਾਰਿਆਂ ਦਾ ਮਾਰਗ ਹੈ ਸਵਾਮੀ ਹੈ ਰਹਿਆ ਭਰਪੂਰ ਉਹ ਸਾਧ ਸੰਗਤ ਜੀ ਹਰ ਇੱਕ ਜਗ੍ਹਾ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ
ਸਦਾ ਸੰਗ ਨਾਹੀ ਹਰ ਦੂਰ
ਜਿਵੇਂ ਗੁਰੂ ਘਰ ਦੀ ਧਰ ਪਾਤਸ਼ਾਹ ਜੀ ਦੇ ਬਚਨ ਹਨ ਸਦਾ ਅੰਗ ਸੰਗੇ ਉਹ ਹਮੇਸ਼ਾ ਹੀ ਵਾਹਿਗੁਰੂ ਅੰਗ ਸੰਗ ਹੈ ਸਦਾ ਸੰਗ ਭਗਤ ਜੀ ਕਹਿੰਦੇ ਨੇ ਹਮੇਸ਼ਾ ਵਾਸਤੇ ਸਾਰਿਆਂ ਦੇ ਨਾਲ ਹੈ ਨਾਹੀ ਹਰ ਦੂਰ ਉਹ ਵਾਹਿਗੁਰੂ ਕਦੇ ਵਾਸਤੇ ਵੀ ਸਾਧ ਸੰਗਤ ਜੀ ਦੂਰ ਨਹੀਂ ਹੁੰਦਾ ਫਿਰ ਇੱਥੇ ਸਵਾਲ ਉੱਠਦਾ ਹੈ ਕਿ ਜੇ ਉਹ ਵਾਹਿਗੁਰੂ ਦੂਰ ਨਹੀਂ ਨੇੜੇ ਹੈ ਫਿਰ ਦਿਸਦਾ ਕਿਉਂ ਨਹੀਂ ਇਸੇ ਪ੍ਰਕਾਰ ਵੇਦਾਂਤ ਦੇ ਗ੍ਰੰਥਾਂ ਦੇ ਅੰਦਰ ਬਚਨ ਹਨ ਦੂਰ ਸਾਮੀਪ ਇੰਦਰੇ ਕੋ ਹਾਨ ਮਨ ਚਾਂਚਲ ਸੂਖਮ ਵਿਵਧਾਨ ਕਹਿੰਦੇ ਦੂਰ ਕੋਈ ਬਹੁਤੀ ਦੂਰ ਚੀਜ਼ ਹੋਵੇ ਇੰਦਰੇ ਕੋ ਹਾਨ ਇੰਦਰੇ ਨਾਮ ਹੈ ਅੱਖਾਂ ਦਾ ਇਹ ਸਾਡੀ ਅੱਖਾਂ ਦੀ ਹਾਨੀ ਹੈ ਕਿਉਂਕਿ ਸਾਡੀ ਨਿਗਾਹ ਬਹੁਤੀ ਦੂਰ ਤੱਕ ਜਾ ਨਹੀਂ ਸਕਦੀ ਭਾਵ ਸੌਖਾ ਸਮਝਣ ਵਾਸਤੇ ਜੇ ਇੱਥੋਂ ਕੁਝ ਸਾਨੂੰ ਬਾਹਰ ਬੈਠੇ ਕੁਝ ਨਜ਼ਰ ਦੇਣਾ ਦਾ ਇਹਦਾ ਮਤਲਬ ਇਹ ਨਹੀਂ ਕਿ ਬਾਹਰ ਕੁਝ ਵੀ ਹੈ ਨਹੀਂ ਹੈ ਸਭ ਕੁਝ ਪਰ ਸਾਡੇ ਅੱਖਾਂ ਦੀ ਇਹ ਹੀਣਤਾ ਹੀ ਹੈ ਸਾਡੀ ਨਿਗਾਹ ਉੱਥੇ ਤੱਕ ਪਹੁੰਚਦੀ ਨਹੀਂ ਜਿਸ ਕਰਕੇ ਸਾਨੂੰ ਦਿਸਦਾ ਨਹੀਂ ਸਾਮੀਪ ਨਾਮ ਹੈ ਨੇੜੇ ਦਾ ਬਹੁਤੀ ਨੇੜੇ ਚੀਜ਼ ਹੋਵੇ ਸਾਧ ਸੰਗਤ ਜੀ ਉਹ ਵੀ ਆਪਾਂ ਨੂੰ ਦਿਸਦੀ ਨਹੀਂ ਜਿਵੇਂ ਸਾਡੇ ਆਪਣੇ ਅੰਗ ਐਸੇ ਨੇ ਕਈ ਅੰਗ ਨੇ ਜਿਹੜੇ ਸਾਧ ਸੰਗਤ ਜੀ ਸਾਨੂੰ ਆਪਣੇ ਆਪ ਨੂੰ ਦਿਸਦੇ ਨਹੀਂ ਸਾਨੂੰ ਆਪਣਾ ਮੁੱਖ ਨਹੀਂ ਦਿਸਦਾ ਆਪਣਾ ਮੁੱਖ ਦੇਖਣ ਵਾਸਤੇ ਸ਼ੀਸ਼ੇ ਦੇ ਅੱਗੇ ਖਲੋਣਾ ਪਵੇਗਾ ਇਹ ਸਾਡੇ ਇੰਦਰੀਆਂ ਦੀ ਹਾਨੀ ਹੈ ਜਾਂ ਮਨ ਚਾਂਚਲ ਕਹਿੰਦੇ ਮਨ ਚਾਂਚਲ ਹੋ ਜਾਵੇ ਭਾਵ ਨਿਗਾਹ ਵਿੱਚ ਆ ਜਾਵੇ ਉਸ ਵੇਲੇ ਵੀ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਜਿਵੇਂ ਕੋਈ ਮਨੁੱਖ ਵਿਚਾਰ ਕਰਦੇ ਹੋਣ ਕਈ ਵਾਰ ਕੋਈ ਸੀ ਕਹਿੰਦਾ ਦੁਬਾਰਾ ਬੋਲਿਓ ਭਾਈ ਸਾਹਿਬ ਮੈਨੂੰ ਸਮਝ ਨਹੀਂ ਲੱਗੀ ਆਪਨੇ ਕੀ ਕਿਹਾ ਕਹਿੰਦੇ ਤੂੰ ਸੁਣਦਾ ਨਹੀਂ ਕਹਿੰਦਾ ਮੇਰਾ ਮਨ ਚਾਂਚਲ ਹੋ ਗਿਆ ਕਿਤੇ ਪਾਸੇ ਆਸੇ ਦੌੜ ਗਿਆ ਮੈਨੂੰ ਪਤਾ ਨਹੀਂ ਲੱਗਿਆ ਸੁਣਿਆ ਹੈ ਪਰ ਪਤਾ ਨਹੀਂ ਲੱਗਿਆ ਸੂਖਮ ਵਿਵਧਾਨ ਕਹਿੰਦੇ ਸੂਖਮ ਹੈ ਛੋਟਾ ਹੈ ਇਸ ਕਰਕੇ ਨਹੀਂ ਦਿੰਦਾ ਭਾਵ ਹੈ ਸਾਰਿਆਂ ਵਿੱਚ ਪਰਿਪੂਰਨ ਜਿਸ ਪ੍ਰਕਾਰ ਸਾਧ ਸੰਗਤ ਜੀ ਸਹਿਜ ਘਟਾ ਮਹਿ ਏਕ ਆਕਾਸ ਹਜ਼ਾਰਾਂ ਘੜੇ ਪਾਣੀ ਦੇ ਨਾਲ ਭਰ ਕੇ ਰੱਖੇ ਹੋਣ ਉਹਨਾਂ ਘੜਿਆਂ ਦੇ ਵਿੱਚ ਸੂਰਜ ਦਾ ਅਕਸ਼ ਪੈਂਦਾ ਹੈ ਇਹ ਨਹੀਂ ਹੋ ਸਕਦਾ ਕਿ ਇੱਕ ਘੜੇ ਵਿੱਚ ਪੈਂਦਾ ਹੈ ਦੋ ਘੜਿਆਂ ਵਿੱਚ ਨਹੀਂ ਪੈਂਦਾ ਸੂਰਜ ਦਾ ਅਕਸ਼ ਕਿਰਨਾਂ ਆਦਿਕ ਉਹ ਸਾਰਿਆਂ ਘੜਿਆਂ ਵਿੱਚ ਪ੍ਰਤਿਬਿੰਬ ਪੈਂਦਾ ਹੈ ਇਸੇ ਪ੍ਰਕਾਰ ਅਸੀਂ ਜੀਵ ਵੱਖਰੇ ਵੱਖਰੇ ਹਾਂ ਪਰ ਜਿਹੜੀ ਚੇਤਨ ਸੱਤਾ ਹੈ ਜੋਤ ਹੈ ਵਾਹਿਗੁਰੂ ਦੀ ਉਹ ਸੂਰਜ ਦੇ ਸਮਾਨ ਹੈ ਸਾਡੇ ਸਾਰਿਆਂ ਜੀਵਾਂ ਦੇ ਵਿੱਚ ਉਹ ਪਰਿਪੂਰਨ ਹੈ ਚੌਪਈ ਸਾਹਿਬ ਜੀ ਦੀ ਬਾਣੀ ਦੇ ਅੰਦਰ ਗੁਰੂ ਘਰ ਕੀ ਧਰ ਪਾਤਸ਼ਾਹ ਜੀ ਦੇ ਬਚਨ ਹਨ ਚੀਟੀ ਤੇ ਕੁੰਚਰ ਅਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੋ ਇੱਥੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸਦਾ ਸੰਗ ਨਾਹੀ ਹਰ ਦੂਰ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਅੰਗ ਸੰਗ ਹੈ ਕਦੇ ਵਾਸਤੇ ਸਾਡੇ ਤੋਂ ਦੂਰ ਨਹੀਂ ਹੈ
ਕਵਲਾ ਚਰਨ ਸ਼ਰਨ ਹੈ ਜਾ ਕੇ
ਕਹਿੰਦੇ ਜਿਸ ਵਾਹਿਗੁਰੂ ਦੇ ਕਵਲਾ ਨਾਮ ਹੈ ਮਾਇਆ ਲਕਸ਼ਮੀ ਆਦਿਕ ਦਾ ਕਹਿੰਦੇ ਜੋ ਕਵਲਾ ਹੈ ਲਕਸ਼ਮੀ ਹੈ ਮਾਇਆ ਹੈ ਚਰਨ ਸ਼ਰਨ ਹੈ ਜਾ ਕੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਹੈ ਭਾਵ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਵਿੱਚ ਰਹਿੰਦੀ ਹੈ
ਕਹੋ ਜਨ ਕਾ ਨਾਹੀ ਘਰ ਪਾਕੈ
ਕਹਿੰਦੇ ਦੱਸਣਾ ਕਰੋ ਹੇ ਪੁਰਸ਼ੋ ਦੱਸਣਾ ਕਰੋ ਕਹੋ ਜਨ ਕਾ ਆਪਣੇ ਮੁਖ ਦੁਆਰਾ ਕਹਿਣਾ ਕਰੋ ਨਾਹੀ ਘਰ ਪਾ ਕੇ ਵੀ ਕਿਹੜੀ ਵਸਤੂ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਨਹੀਂ ਹੈ ਅਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਾਤਾ ਤੇਰੇ ਸਭ ਕੁਛ ਹੈ ਜੇ ਦੇਹ ਸੋ ਪਾਵੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਸਭ ਕੁਝ ਹੈ ਕਿਸੇ ਗੱਲ ਦੀ ਤੋੜ ਨਹੀਂ ਘਾਟਾ ਨਹੀਂ ਭਗਤ ਵੀਰ ਸਾਹਿਬ ਜੀ ਕਹਿੰਦੇ ਦੱਸਣਾ ਕਰੋ ਕਿ ਕਿਹੜੀ ਵਸਤੂ ਹੈ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚ ਨਹੀਂ ਹੈ
ਸਭ ਕੋ ਕਹੈ ਜਾਸ ਕੇ ਮਾਤਾ
ਕਹਿੰਦੇ ਸਾਰੇ ਜਿਤਨੇ ਜੀਵ ਹਨ ਆਪਣੇ ਮੁਖ ਦੁਆਰਾ ਜਾਸ ਦੀ ਬਾਤਾਂ ਕਹਿ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਦੀਆਂ ਜਸ ਦੀਆਂ ਗੱਲਾਂ ਬਾਤਾਂ ਆਦਿਕ ਕਹਿ ਰਹੇ ਹਨ
ਸੋ ਸਮਰੱਥ ਨਿਜ ਪਤ ਹੈ ਦਾਤਾ
ਸੋ ਕਹੀਏ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਸਰਬ ਕਲਾ ਸਮਰੱਥ ਹੈ ਪਾਪ ਜੋ ਚਾਹੇ ਉਹ ਕਰ ਸਕਦਾ ਹੈ। ਨਿਜ ਪਤ ਹੈ ਦਾਤਾ, ਨਿਜ ਸਾਰੇ ਜੀਵਾਂ ਦਾ ਉਹ ਪਤੀ ਹੈ, ਔਰ ਦਾਤਾ ਦੇਣ ਵਾਲਾ ਦਾਤਾ ਸਰੂਪ ਹੈ ਵਾਹਿਗੁਰੂ।
ਮਹਾ ਕਬੀਰ ਸੂਰਨ ਜਗ ਸੋਏ।
ਸੋ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਖਸ਼ਿਸ਼ ਕਰਦੇ ਨੇ, ਕਹਿ ਕਬੀਰ। ਭਗਤ ਕਬੀਰ ਸਾਹਿਬ ਜੀ ਆਪਣੇ ਸੁਭਾਈ ਮਨਮੁਖ ਤੋਂ ਉਚਾਰਨ ਕਰਦੇ ਨੇ ਪੂਰਨ ਜਗ ਸੋਈ। ਕਹਿੰਦੇ ਉਹ ਮਨੁੱਖ, ਜਗ ਕਹੀਏ ਸੰਸਾਰ ਦੇ ਅੰਦਰ ਪੂਰਨ ਹੈ, ਪੂਰਾ ਹੈ।
ਜਾ ਕੇ ਹਿਰਦੈ ਅਵਰ ਨਾ ਹੋਏ।
ਕਹਿੰਦੇ ਜਿਸ ਦੇ ਹਿਰਦੇ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਨਾ ਹੋਵੇ, ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕਿਸੇ ਹੁਨਰ ਨੂੰ ਨਾ ਧਿਆਉਂਦਾ ਫਿਰੇ, ਉਹ ਮਨੁੱਖ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪਰਿਪੂਰਨ ਹੈ, ਭਾਵ ਉਹ ਪੂਰਨ ਹੈ, ਉਹ ਪੂਰਾ ਹੈ। ਸੋ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਪ੍ਰਕਾਰ ਮਤਬੁੱਧ ਬਖਸ਼ਿਸ਼ ਕੀਤੀ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਜੀਵ ਰਸਨਾ ਭੁੱਲਣ ਹਾਰ ਹੈ, ਜਾਂ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਸਭ ਸੰਗਤ ਨੇ ਖਿਮਾ ਕਰਨੀ ਔਰ ਅੱਗੇ ਵਾਸਤੇ ਸੋਝੀ ਬਖਸ਼ਿਸ਼ ਕਰਨੀ ਜੀ। ਆਓ ਅਗਲਾ ਜੋ ਪ੍ਰੋਗਰਾਮ ਹੈ ਉਹ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।